ਗੱਲ ਸਮਝਾਈ ਹੈ ਨਿਰਾਕਾਰੀ। ਮਾਇਆ ਦੀ ਜਿਹੜੀ ਸਮਝ ਹੈ ਉਹਨੂੰ ਰਿੱਤ ਕਹਿੰਦੇ ਨੇ, ਸਿੱਧੀ ਕਹਿੰਦੇ ਨੇ ਨਿਰਾਕਾਰੀ ਸੋਝੀ ਨੂੰ। ਇੱਥੇ ਨਿਰਾਕਾਰੀ ਸੋਝੀ ਉਹ ਮਿਲਦੀ ਹੈ ਸੱਚਖੰਡ ਤੋਂ, ਦੂਈ ਤਾਂ ਇੱਥੋਂ ਹੀ ਮਿਲਣੀ ਹੈ, ਸਾਹਮਣੇ ਹੈ ਤੁਹਾਡੇ ਦੂਈ ਤਾਂ। ਤੂੰ ਤਾਂ ਸਿੱਧੀ
ਕਿੰਨੇ ਨਾ ਪਾਈ,
ਤੇਤੋਂ ਬਿਨਾਂ ਸੋਝੀ ਨੀ ਕਿਤੋਂ ਮਿਲੀ ਕਿਸੇ ਨੂੰ।
ਕਰਮ ਮਿਲੇ ਨਹੀਂ ਠਾਕ ਰਹੀ ਆ,
ਪਰ ਜਿਹਨੂੰ ਮਿਲਦੀ ਹੈ ਤੇਰੀ ਕਿਰਪਾ, ਕਰਮ ਦਾ ਅਰਥ ਕਿਰਪਾ ਹੈ ਇੱਥੇ, ਮਿਲਦੀ ਕਿਵੇਂ ਜਿਹਦਾ ਤੇਰੀ ਦਿਆ ਦ੍ਰਿਸ਼ਟੀ ਹੋ ਜਾ। ਨਾਮ ਕਿਹਨੂੰ ਮਿਲਦਾ ਜਿਹਦਾ ਤੂੰ ਤਰੁਸ਼ ਹੋ ਜਾਵੇ, ਜਿਹਦਾ ਤੂੰ ਖੁਸ਼ ਹੋ ਜਾਵੇ। ਕਰਮ ਮਿਲੇ
ਨਹੀਂ ਠਾਕ,
ਜੇ ਕਿਸੇ ਤੇ ਤੇਰੀ ਕਿਰਪਾ ਹੋ ਜਾਵੇ ਅਰ ਉਹਨੂੰ ਹੋਵੇ ਮਿਲਦਾ, ਫਿਰ ਉਹਨੂੰ ਰੋਕ ਨੀ ਸਕਦਾ ਕੋਈ। ਪੰਡਿਤ ਨੀ ਰੋਕ ਸਕਦੇ ਕਾਸ਼ੀ ਦੇ ਵਿੱਚ ਬੈਠੇ ਵੀ ਨਾਮ ਉਹਨੂੰ ਰਵਿਦਾਸ ਨੂੰ ਨਾਮ ਕਿਉਂ ਮਿਲਿਆ, ਬੰਨ ਲਾ ਦਿੰਦੇ ਰਾਹ ਦੇ ਵਿੱਚ ਨਾ ਦੇਣ ਦਿੰਦੇ। ਉਹਨਾਂ ਨੇ ਤਾਂ ਸਿਮਰਤੀਆਂ ਚ ਲਿਖਿਆ ਸੀ ਵੀ ਨੀਚ ਨੂੰ ਨਾ, ਨੀਚ ਜਿਹੜਾ ਭਗਤੀ ਪ੍ਰਫੁੱਲਤ ਨੀ ਹੋ ਸਕਦੀ, ਨੀਚ ਜਾਤ ਵਾਲਾ ਨਾਮ ਨੀ ਜਪ ਸਕਦਾ, ਉਹ ਤਾਂ ਨੀਚ ਜਾਤ ਕਾਸ਼ੀ ਚ ਬੈਠਾ। ਫਿਰ ਰੋਕ ਦਿੰਦੇ, ਫਿਰ ਰੋਕ ਕੇ ਦਿਖਾਉਂਦੇ ਔਰ ਪ੍ਰਚਾਰ ਕਰਦੇ ਸੀ ਸਿਮਰਤੀਆਂ ਦਾ, ਤਾਂ ਲਿਖੀ ਹੈ ਗੱਲ। ਇਹ ਗੱਲ ਲਿਖੀ ਕਿਉਂ ਹੈ ਸਵਾਲ ਹੈ, ਕਰਮ ਮਿਲੇ ਨੀ ਠਾਕਰਾ ਦੀਆਂ। ਉਹਨਾਂ ਦਾ ਲਿਖਿਆ ਸੀ ਬੰਨ ਲਾਇਆ ਤਾਂ ਪੱਥਰ ਦਾ, ਪੰਡਿਤ ਬ੍ਰਾਹਮਣ ਦੇ ਬਿਨਾਂ ਕਿਸੇ ਨੂੰ ਗਿਆਨ ਨਹੀਂ ਹੋ ਦਿੰਦਾ ਪਰਮੇਸ਼ਰ ਤੋਂ ਮਿਲਦਾ। ਉਹਨੇ ਕਹਾਂ ਦੇ ਦਿੱਤਾ ਪਤੰਦਰ ਨੇ, ਰੋਕ ਦਿੰਦੇ ਫਿਰ। ਜੇ ਉਹਦੇ ਉਹਦੀ ਕਿਰਪਾ ਹੋ ਜਾਏ ਕਿਸੇ ਤੇ, ਉਹ ਨਹੀਂ ਰੋਕ ਸਕਦਾ ਉਹਨੂੰ ਕੋਈ ਗੱਲ। ਇਹ ਹੈ ਮਤਲਬ
ਕਰਮ ਮਿਲੇ ਨਹੀਂ ਠਾਕ ਰਹੀਆਂ,
ਉਸ ਕਿਸੇ ਤੋਂ ਰੁਕੀਆਂ ਨੀ ਅੱਜ ਤੱਕ ਉਹਦੀਆਂ ਦਾਤਾਂ। ਉਹ ਤਾਂ ਨੇੜੇ ਰਹਿੰਦੇ ਸੀ ਰੋਜ ਦੇਵਤੇ ਦੇ, ਰੋਜ ਮੰਦਰ ਦੇ ਦੋ ਵੇਲੇ ਤਿੰਨ ਵੇਲੇ ਪੂਜਾ ਕਰਦੇ ਤੇ, ਉਹ ਰੋਕ ਦਿੰਦੇ ਫਿਰ। ਰਵਿਦਾਸ ਨੂੰ ਨਾ ਮਿਲੇ, ਕਬੀਰ ਨੂੰ ਨਾ ਮਿਲੇ, ਇਹ ਤਾਂ ਸਾਰੇ ਨੀਚ ਨੇ, ਰੋਕ ਕੇ ਦਿਖਾਉਂਦੇ ਫਿਰ ਉਹ ਚੈਲੇਂਜ ਹੈ ਸਾਰਿਆਂ ਨੂੰ ਇਹ। ਪਰ ਬਹੁਤ ਡੂੰਘਾ ਚੈਲੇਂਜ ਹੈ ਗੁਰਮਤ ਨੇ ਕੀਤਾ। ਉਹ ਦਸਮ ਪਾਤਸ਼ਾਹ ਨੇ ਤਾਂ ਸਪਸ਼ਟ ਪੜਦਾ ਚੱਕਤਾ ਸਿਆਪਾ ਤਾਂ ਹੋ ਗਿਆ। ਇਹ ਸੱਤਵੇਂ ਪਤਾਲ ਦੀ ਗੱਲ ਕਹੀ ਹੋਈ ਹੈ, ਬੁੱਝਣ ਵਾਲਾ ਬੁੱਝੂਗਾ। ਉਹਨੇ ਪਤੰਦਰ ਨੇ ਪੜਦਾ ਹੀ ਚੱਕਦਾ, ਪੜਦਾ ਚੱਕਦਾ ਹਾਹਾਕਾਰ ਹੋ ਗਿਆ। ਜ਼ਮੀਨ ਦੇ ਥੱਲੇ ਕਿੰਨੀ ਗੈਸ ਪਈ ਹੈ, ਜੇ ਬਾਹਰ ਇੱਥੇ ਦਰਿਆ ਚੱਲ ਪਏ ਅੱਗ ਲੱਗ ਜਾਣ ਤਾਂ ਸਾਰੀ ਨੂੰ। ਜੇ ਥੱਲੇ ਦੀ ਗੈਸ ਤਾਂ ਦਰਿਆ ਚ ਲਾ ਦਈਏ ਸਮੁੰਦਰ ਤੇ, ਜਿੰਨੀ ਧਰਤੀ ਚ ਪਈ ਹੈ ਉਹ ਤਾਂ ਅੱਗ ਫੜ ਲੂਗੀ। ਇਸ ਕਰਕੇ ਉਹਨਾਂ ਨੇ ਥੱਲੇ ਢੱਕ ਕੇ ਰੱਖਿਆ ਸੀ ਇਹ, ਉਹਨੇ ਪ੍ਰਗਟ ਕਰਕੇ ਛਿੜਕ ਕੇ ਤੀਲੀ ਲਾ ਤੀ, ਤੀਲੀ ਲਾ ਤੀ ਜਲ ਪਿਆ ਵਿੱਚ ਇੰਨੀ ਪੈਦਾ। ਉੱਥੇ ਤਾਂ ਸਾਰਾ ਦਸਪੁਰਾਂ ਦੇ ਵਿੱਚ ਪ੍ਰਗਟ ਕਰਕੇ ਅੱਗ ਲਾਸਤੀ, ਫੈਲਾਤਾ ਸਾਰਾ ਹੀ, ਕੋੜਿਆਂ ਦੇ ਚਾੜਦੇ ਬਰਾਬਰ ਕਰਤੇ। ਇੱਥੇ ਕੁਛ ਹੋਰ ਤਰੀਕੇ ਨਾਲ ਬਰਾਬਰ ਹੈ, ਕਰਮ ਮਿਲੇ ਨਹੀਂ ਠਾਕ, ਹਾਂ ਰਾਹੀਆਂ ਬਰਾਬਰ ਨੇ ਸਭ, ਜਿਹਨੂੰ ਮਰਜ਼ੀ ਦੇਵੇ ਜਿਹਨੂੰ ਮਰਜ਼ੀ ਨਾ ਦੇਵੇ, ਤੁਹਾਡਾ ਲਿਖਿਆ ਸਭ ਗਲਤ ਹੈ। ਇਹ ਤਾਂ ਗਹਿਰਾਈ ਚ ਗੱਲ ਕੀਤੀ ਹੋਈ ਹੈ, ਇਸ਼ਾਰੇ ਨਾਲ ਗੱਲ ਕੀਤੀ ਹੋਈ ਹੈ। ਸਮਝਦਾਰਾਂ ਨੂੰ ਇਸ਼ਾਰਾ ਵੀ ਸਮਝ ਜਾਓ, ਹੁਣ ਤੁਸੀਂ ਆਪਣੇ ਵਾਪਸ ਲੈ ਲਓ ਲਿਖਤਾਂ। ਕਦੋਂ ਲੈਂਦੇ ਨੇ ਵਾਪਸ, ਅਜੇ ਤੱਕ ਨਹੀਂ ਵਾਪਸ ਲੈਣ ਨੂੰ ਤਿਆਰ। ਬਗਾਵਤ ਹੈ ਉਹਨਾਂ ਦੇ ਖਿਲਾਫ, ਇਹ ਗੁਰਬਾਣੀ ਹੈ ਤਾਂ ਹੀ ਤਾਂ ਖਿਲਾਫ ਨੇ ਗੁਰਬਾਣੀ ਦੇ। ਖਿਲਾਫ ਕਿਉਂ ਨੇ, ਕਿਉਂ ਖਿਲਾਫ ਨੇ? ਬਗਾਵਤ ਹੈ ਉਹਨਾਂ ਦੇ ਸਾਰੇ ਗ੍ਰੰਥਾਂ ਦੇ ਖਿਲਾਫ। ਉਹ ਤਾਂ ਉੱਤੋਂ ਉੱਤੋਂ ਕਹਿੰਦੇ ਨੇ ਆਇਆ ਫਲਾਨ, ਅੰਦਰੋਂ ਸਭ ਜਾਣਦੇ ਨੇ ਵੀ ਬਗਾਵਤ ਹੈ। ਸਾਡੇ ਵਾਲੇ ਵੀ ਠੀਕ ਨੇ, ਇਹ ਵੀ ਠੀਕ ਹੈ, ਜੇ ਇਹ ਠੀਕ ਹੈ ਤੁਹਾਡੇ ਵਾਲੇ ਨੀ ਠੀਕ, ਫਿਰ ਜੇ ਤੁਹਾਡੇ ਵਾਲੇ ਠੀਕ ਨੇ ਫਿਰ ਇਹ ਨੀ ਠੀਕ, ਇੱਕ ਨੂੰ ਠੀਕ ਕਹੋ।
ਆਖਣ ਵਾਲਾ ਕਿਆ ਵਿਚਾਰਾ,
ਉਹ ਜਿਹੜਾ ਕਹਿੰਦਾ ਮੈਂ ਆਖਣ ਵਾਲਾ ਆਪਣੇ ਗੱਲ ਕਰ ਰਹੇ ਨੇ, ਉਹ ਜਿਹੜਾ ਉਹਦੀ ਵਡਿਆਈ ਆਖ ਰਿਹਾ ਉਹ ਤਾਂ ਕੀ ਆ ਵਿਚਾਰਾ, ਉਹ ਤਾਂ ਕੁਛ ਵੀ ਨਹੀਂ, ਉਹ ਤਾਂ ਮਨੁੱਖ ਹੈ ਤੁਹਾਡੇ ਵਰਗਾ ਹੀ ਆ ਉਹ। ਲੈ ਆਹ ਗੱਲ ਦਾ ਹੀ ਰੌਲਾ ਅੱਜ ਰਵਿਦਾਸ ਨਾਲ, ਰਵਿਦਾਸ ਗੁਰੂ ਹੈ ਕਿ ਨਾਨਕ ਗੁਰੂ ਹੈ, ਇਸ ਗੱਲ ਦਾ ਰੌਲਾ ਹੈ ਹੁਣ। ਜਿਹਨਾਂ ਨੂੰ ਅਕਲਬੰਦੀ ਰੌਲਾ ਕਿਉਂ ਪੈਂਦਾ ਇਸ ਗੱਲ ਦਾ? ਆਖਣ ਵਾਲਾ ਦਾ ਵਿਚਾਰਾ, ਉਹਦਾ ਚਾਰਾ ਹੀ ਕੁਛ ਨਹੀਂ ਹੈ, ਉਹਦੇ ਹੱਥ ਚ ਕੁਛ ਨਹੀਂ ਹੈ ਆਖਣ ਵਾਲੇ ਦੇ। ਜਿਹੜਾ ਗੁਰਬਾਣੀ ਰਚ ਰਿਹਾ ਉਹਦੇ ਹੱਥ ਚ ਕੱਖ ਨਹੀਂ ਹੈ, ਜਿਵੇਂ ਬੁਲਾਉਂਦਾ ਤਿਵੇਂ ਬੋਲਦਾ। ਤੁਸੀਂ ਕਹਿੰਦੇ ਹੋ ਗੁਰੂ ਹੈ, ਰਵਿਦਾਸ ਗੁਰੂ ਹੈ ਨਹੀਂ, ਕਿਉਂ ਰਵਿਦਾਸ ਕਿਉਂ ਨਹੀਂ ਹੈ ਗੁਰੂ, ਨਾਨਕ ਕਿਉਂ ਹੈ? ਇਹ ਸਾਰੇ ਗੁਰੂ ਨੇ, ਸਾਰੇ ਦਾਸ ਨੇ। ਸੱਚ ਬੋਲਣ ਨੂੰ ਨਹੀਂ ਤਿਆਰ ਕੋਈ ਵੀ ਹੈ, ਸੱਚ ਬੋਲਣ ਨੂੰ ਤੜੇਬੰਦੀ ਹੈ ਨਾ, ਬੇਈਮਾਨ ਨੇ ਨਾ ਸਾਰੇ ਹੀ। ਸੱਚ ਨਾਮ ਕੋਈ ਨਹੀਂ ਖੜਾ, ਇਮਾਨਦਾਰੀ ਤੇ ਕੋਈ ਵੀ ਨਹੀਂ ਹੈ। ਆਪਣੀਆਂ ਆਪਣੀਆਂ ਰੋਟੀਆਂ ਸੇਕਦੇ ਨੇ ਸਾਰੇ। ਆਖਣ ਵਾਲਾ ਕਿਆ ਵਿਚਾਰਾ,
ਸਿਫਤੀ ਭਰੇ ਤੇਰੇ ਭੰਡਾਰਾ।
ਉਹ ਤੇਰੇ ਤਾਂ ਭੰਡਾਰ ਸਿਫਤਾਂ ਨਾਲ ਭਰੇ ਪਏ ਨੇ, ਉਹਦਾ ਜਿੰਨਾ ਕੁ ਤੂੰ ਬੁਲਾਉਣਾ ਉਹਨਾਂ ਬੋਲ ਦਿੰਦਾ। ਉਹਦੇ ਹੱਥ ਚ ਕੁਛ ਨਹੀਂ ਹੈ ਆਖਣ ਵਾਲੇ ਦੇ, ਉਹਦਾ ਚਾਰਾ ਹੀ ਕੋਈ ਨਹੀਂ ਹੈ ਕਿਸੇ ਦਾ। ਜੇ ਤੂੰ ਦੇ ਕਿਸੇ ਕਿਆ
ਚਾਰਾ, ਸਿਫਤੀ ਭਰੇ ਤੇਰੇ ਭੰਡਾਰਾ,
ਸਿਫਤੀ ਭਰੇ ਤੇਰੇ ਭੰਡਾਰਾ,
ਜਿਸ ਤੂੰ ਦੇ ਤਿਸੇ ਕਿਆ ਚਾਰਾ,
ਜੇ ਤੂੰ ਦੇ ਤਿਸੇ ਕਿਆ ਚਾਰਾ। ਕਿਸੇ ਦਾ ਚਾਰਾ ਨਹੀਂ ਚੱਲਦਾ ਅੱਗੇ ਜਿਹਨੂੰ ਤੂੰ ਦੇ ਦੇਵੇਂ, ਉਹ ਜਿਹਨੂੰ ਦਿੰਦਾ ਉਹਦਾ ਚਾਰਾ ਵੀ ਕੋਈ ਨਹੀਂ ਹੈ। ਮੈਂ ਵੀ ਨਹੀਂ ਲੈ ਸਕਦਾ, ਤੂੰ ਵੀ ਨਹੀਂ ਲੈ ਸਕਦਾ, ਉਹ ਵੀ ਨਹੀਂ ਲੈ ਸਕਦਾ, ਲਿਆ ਵੀ ਨਹੀਂ ਕਿਸੇ ਨੇ। ਤਾਂ ਮਰਜ਼ੀ ਹੈ ਨਾ ਮਾਲਕ ਦੀ, ਕਿਉਂਕਿ ਦਾਤਾ ਦਾਤ ਰੱਖੀ ਹੱਥ ਆਪਣੇ ਜੈ ਭਾਵੇ ਤਰ ਦੇ। ਲੈ ਲੋ ਚਾਰਾ ਦੱਸੋ ਕੀ ਦਾ, ਜਿਵੇਂ ਨਾਨਕ ਨੂੰ ਮਿਲੀ ਹੈ, ਰਵਿਦਾਸ ਨੂੰ ਤਾਂ ਨਾਨਕ ਨਾਲੋਂ ਪਹਿਲਾਂ ਮਿਲੀ ਹੈ, ਕਬੀਰ ਨੂੰ ਤਾਂ ਨਾਨਕ ਨਾਲੋਂ ਪਹਿਲਾਂ ਮਿਲੀ ਹੈ। ਨਾਨਕ ਨੇ ਤਾਂ ਕਬੀਰ ਰਵਿਦਾਸ ਦੀ ਬਾਣੀ ਪੜ੍ਹੀ ਹੈ। ਸ਼ਰਮ ਕਰਨੀ ਚਾਹੀਦੀ ਹੈ, ਕੋਈ ਸ਼ਰਮ ਸਾਰਿਆਂ ਨੂੰ। ਨਾਲੇ ਕਹਿੰਦੇ ਜਾਤ ਨਹੀਂ ਹੁੰਦੀ ਆਦਮੀ ਦੀ, ਕੋਈ ਮਾਨਸਿਕੀ ਸਭੇ ਜਾਤ, ਨਾਲੇ ਜਾਤ ਲਈ ਬੈਠੇ ਹੋ, ਰਵਿਦਾਸ ਦੀ ਜਾਤ ਘਟੀ ਹੈ। ਮਤਲਬ ਤਾਂ ਫਿਰ ਇਹ ਹੋਇਆ, ਸਭ ਹਰਾਮ ਖੋਰੀ ਹੈ, ਕੁਛ ਨਹੀਂ ਹੈ ਪਿੱਛੇ। ਆਪਣੀ ਵਡਿਆਈ ਵੀ ਅਸੀਂ ਸਮਝੇ ਨੀ, ਉਹ ਭਗਤਾਂ ਦੇ ਹੋਏ ਤੇਰੇ ਦਾਸਨ ਦਾਸਾ ਕਹਿ ਰਹੇ ਨੇ ਗੁਰਬਾਣੀ ਚ, ਹੋਏ ਤੇਰੇ ਦਾਸਨ ਦਾਸਾ, ਜਿਹੜੇ ਤੇਰੇ ਪਹਿਲੇ ਦਾਸ ਨੇ ਨਾ, ਰਵਿਦਾਸ ਦਾਸ ਹੈ ਜਿਵੇਂ, ਕਬੀਰ ਦਾਸ ਹੈ ਭਗਤ ਨੇ, ਮੈਂ ਉਹਨਾਂ ਦਾ ਵੀ ਦਾਸ ਹਾਂ। ਗੁਰੂ ਨਾਨਕ ਕਹਿੰਦਾ ਹੋਏ ਤੇਰੇ ਦਾਸਨ ਦਾਸਾ, ਐਡੇ ਮਹਾਂ ਸ਼ੈਤਾਨ ਨੇ ਇਹ ਪੰਕਤੀਆਂ ਲਗੋਲੀਆਂ ਜਾਣ ਕੇ, ਜਾਂ ਫਿਰ ਮੂਰਖ ਨੇ ਸਮਝ ਨਹੀਂ ਆਈ, ਜਾਂ ਤਾਂ ਮੂਰਖ ਨੇ ਜਾਂ ਸ਼ੈਤਾਨ ਨੇ। ਨਾ ਸ਼ੈਤਾਨ ਚੰਗੇ ਨੇ, ਨਾ ਮੂਰਖ ਚੰਗੇ ਨੇ, ਦੋਹੇ ਚੰਗੇ ਗੁਰਬਾਣੀ ਵਾਸਤੇ, ਗੁਰਮਤ ਦੇ ਪ੍ਰਚਾਰ ਵਾਸਤੇ। ਸ਼ੈਤਾਨ ਵੀ ਠੀਕ ਨਹੀਂ ਹੈ, ਮੂਰਖ ਵੀ ਠੀਕ ਨਹੀਂ ਹੈ। ਨਾ ਮੂਰਖਾਂ ਦਾ ਕੰਮ ਹੈ, ਨਾ ਸ਼ੈਤਾਨ ਦਾ ਕੰਮ ਹੈ। ਜੇ ਸ਼ੈਤਾਨ ਨੇ ਤਾਂ ਵੀ ਇਹਨਾਂ ਨੂੰ ਘਰੋਂ ਬਾਹਰ ਕੱਢੋ, ਜੇ ਮੂਰਖ ਨੇ ਤਾਂ ਸਮਝਾ ਦਿਓ। ਮੂਰਖ ਨੂੰ ਰੱਖ ਲਈ ਦਾ ਹੁੰਦਾ, ਮੂਰਖ ਦਾ ਨਹੀਂ ਕੁਛ ਹੁੰਦਾ, ਮੂਰਖ ਦਾ ਕਾਬਲ ਹੁੰਦਾ ਸਮਝਾ ਦੀ ਦਾ ਹੁੰਦਾ, ਸ਼ੈਤਾਨ ਨੂੰ ਨਹੀਂ ਘਰ ਰੱਖੀ ਦਾ ਹੁੰਦਾ, ਸ਼ੈਤਾਨ ਨੂੰ ਬਾਹਰ ਕੱਢ ਦੀਦਾ। ਕਿਉਂ ਸ਼ੈਤਾਨ ਜਾਣਦਾ ਹੁੰਦਾ, ਜਾਣ ਕੇ ਕਹਿੰਦਾ ਹੁੰਦਾ, ਸ਼ੈਤਾਨ ਤਾਂ ਜਾਣਦਾ ਹੁੰਦਾ, ਜਾਣ ਕੇ ਕਹਿੰਦਾ ਹੁੰਦਾ, ਉਹਦਾ ਤਾਂ ਕੋਈ ਇਲਾਜ ਹੈ ਨੀ, ਮੂਰਖ ਦਾ ਇਲਾਜ ਹੈ। ਉਹ ਸਮਝਾਇਆ ਸਮਝ ਜਾਂਦਾ, ਪਤਾ ਲੱਗੇ।
ਨਾਨਕ ਸੱਚ ਸਵਾਰਨ ਹਾਰਾ,
ਨਾਨਕ ਸੱਚ ਸਵਾਰਨ ਹਾਰਾ। ਜੇ ਕੁਛ ਸਿਮਰਨਾ ਸੱਚ ਨਾਲ ਸਿਮਰਨਾ, ਨਹੀਂ ਸਿਮਰਨਾ ਕਿਸੇ ਦਾ ਕੱਖ ਨੀ, ਸਿੱਖੀ ਦਾ ਸੱਚ ਬਿਨਾਂ ਕੱਖ ਨੀ ਸਿਮਰਨਾ। ਸਿੱਖੀ ਖੜੀ ਸੱਚ ਤੇ, ਸਿੱਖੀ ਦੀ ਨਿਉ ਸੱਚ ਤੇ ਹੈ, ਜਿਹੜੀ ਕਿ ਸੱਚ ਛੱਡ ਦਿੱਤਾ ਸਾਰਿਆਂ ਨੇ, ਰੌਲਾ ਸੱਚ ਛੱਡੇ ਤੋਂ ਪਿਆ ਹੋਇਆ। ਸੱਚ ਤੇ ਕੋਈ ਵੀ ਨੀ ਖੜਾ, ਸੱਚ ਤੇ ਖੜਨਾ ਪਊ, ਨਹੀਂ ਤਾਂ ਸੰਗਤ ਸੱਚੇ ਸੱਚ ਤੇ ਖੜ ਜੂਗੀ, ਸੰਗਤ ਸੱਚ ਤੇ ਖੜ ਜੂ। ਇਹਨਾਂ ਨੂੰ ਇਹਨਾਂ ਨੂੰ ਉਹ ਜਿਵੇਂ ਹੁੰਦਾ ਨਾ, ਕਹਿੰਦੇ ਉਹ ਪੱਤੇ ਆ ਜਾਂਦੇ ਨੇ ਪਾਣੀ ਦੇ ਉੱਤੇ, ਇਹਨਾਂ ਨੂੰ ਬਾਹਰ ਛੱਡ ਦੇਣਗੇ, ਕੱਢ ਕੇ ਛਿੱਟੀਆਂ ਨੂੰ ਪੁਣ ਦੇਣਗੇ, ਲੱਸੀ ਲੱਸੀ ਰੱਖ ਲੈਣਗੇ, ਛਿੱਟੀਆਂ ਨੇ ਜਿਹੜੀਆਂ ਪੁਣ ਕੇ ਬਾਹਰ ਕੱਢ ਦਾਂਗੇ ਇਹਨਾਂ ਨੂੰ। ਹੋਰ ਕੀ ਹੈ, ਸੰਗਤ ਬਾਹਰ ਕੱਢ ਦੂ, ਸੱਚ ਦੇ ਬਿਨਾਂ ਕੁਛ ਨਹੀਂ ਸਿਮਰਨਾ। ਫੈਸਲਾ ਨਾਨਕ ਕਹਿੰਦਾ ਸੱਚ ਸਵਾਰਨ ਹਾਰਾ, ਜਿਹੜਾ ਸੱਚ ਦਾ ਵਿਰੋਧ ਕਰੂਗਾ, ਸੱਚ ਦਾ ਵਿਰੋਧ ਹੋ ਹੀ ਨਹੀਂ ਸਕਦਾ, ਸੱਚ ਦਾ ਵਿਰੋਧ ਕਰੂਗਾ ਇਹਦੇ ਨਾਲ। ਸੱਚ ਦਾ ਆਪ ਉਹੀ ਹੈ, ਆਦ ਸੱਚ ਹੈ, ਜੁਗਾਦ ਸੱਚ ਹੈ, ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੁਸੀ ਵੀ ਸੱਚ, ਉਹੀ ਸਵਾਰਨ ਹਾਰਾ ਹੈ। ਜਿਹੜਾ ਸੱਚ ਤੇ ਖੜ ਜਾਂਦਾ ਫਿਰ ਪ੍ਰਭ ਕਾਜ ਸਵਾਰੇ ਆਏ, ਫਿਰ ਉਹਦੇ ਕਾਜ ਸਵਾਰਦਾ। ਸੱਚ ਤੇ ਕਾਜ ਆਉਂਦਾ ਜਦ ਤੇਰੀ ਮੇਰੀ ਮਿਟ ਜਾਏ, ਜਦੋਂ ਮੇਰੀ ਔਰ ਤੇਰੀ ਮਿਟ ਜਾਂਦੀ ਹੈ ਫਿਰ ਕਰਮ ਪ੍ਰਭ ਕਾਜ ਸਵਾਰੇ ਆਏ। ਤੇਰੀ ਔਰ ਮੇਰੀ ਉਹ ਨਹੀਂ ਰਹੀ ਫਿਰ ਸੱਚ ਤੇ ਆਉਂਦਾ। ਜਿਹਨਾਂ ਚਿਰ ਮੇਰੀ ਗੱਲ ਕਹੀ ਹੋਈ ਔਰ ਤੇਰੀ ਗੱਲ ਕਹੀ ਹੋਈ, ਮੈਂ ਆਇਆ ਸੀ ਤੂੰ ਕਿਉਂ ਨਹੀਂ ਸੀ ਆਇਆ, ਅਸੀਂ ਇੱਥੇ ਅਜੇ ਤਾਂ ਬਹੁਤ ਦੂਰ ਹੋ ਤੁਸੀਂ, ਇਹ ਤਾਂ ਹੁਜਤਾਂ ਨੇ ਹੁਜਤਾਂ, ਇਹ ਤਾਂ ਜਿਹੜੀ ਚਤਰਾਈ ਹੈ ਨਾ, ਕਬੀਰ ਚਤਰਾਈ ਅਤ ਕਢੀ, ਚਤਰਾਈ ਤਾਂ ਅੱਤ ਹੈ, ਅੱਤ ਜਿਵੇਂ ਅੱਤ ਚੱਕੀ ਆਪਾਂ ਕਹਿੰਦੇ ਅੱਤ ਚੱਕ ਲਈਏ, ਚਤਰਾਈ ਵਾਲੇ ਦੀ ਤਾਂ ਅੱਤ ਚੱਕੀ ਹੋਈ ਹੁੰਦੀ ਹੈ। ਹਰ ਜਪ ਹਿਰਦੇ ਮੇ, ਹਰ ਤਾਂ ਤੇਰੇ ਹਿਰਦੇ ਚ ਉਹਨੂੰ ਜਾਣ ਲੈ, ਸੱਚ ਤਾਂ ਤੇਰੇ ਹਿਰਦੇ ਚ ਉਹਨੂੰ ਜਾਣ ਲੈ। ਅੰਤਰਾਤਮਾ ਦੀ ਆਵਾਜ਼ ਤੇ ਪੁੱਛ ਲੈ ਕੀ ਹੈ ਸੱਚ ਕੀ ਹੈ ਝੂਠ, ਬਾਹਰੋਂ ਪੁੱਛਣ ਦੀ ਕੀ ਲੋੜ ਹੈ।
ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਊਂ,
ਆਖਾਂ ਜੀਵਾਂ ਜਿਵੇਂ ਸੱਚ ਆਖਾਂ, ਜਿਹੜਾ ਸੱਚ ਜੁੜਿਆ ਰਹਿੰਦਾ ਸੱਚ ਨਾਲ, ਸੱਚ ਆਖਦਾ ਸੱਚ ਬੋਲਦਾ ਸੱਚ ਖਾਂਦਾ ਸੱਚ ਪਹਿਨਦਾ, ਉਹਨੂੰ ਕੋਈ ਮਾਰ ਨਹੀਂ ਸਕਦਾ, ਉਹ ਨਾ ਜਿੱਥੇ ਮਰਿਆ ਨਾ ਉਹਨੂੰ ਕੋਈ ਮਾਰ ਸਕਦਾ। ਮਰਦਾ ਕੌਣ ਹੈ? ਮਰਦਾ ਝੂਠ, ਮਰਦਾ ਝੂਠ। ਸੱਚ ਨੂੰ ਵਿਸਰੀਏ ਤਾਂ ਵੀ ਮਰ ਜਾਂਦਾ, ਝੂਠ ਤਾਂ ਮਰਨਾ ਹੀ ਮਰਨਾ। ਜਾਂ ਸੱਚ ਸੱਚ ਛੁੱਟ ਜਾਂਦਾ ਹੱਥ ਚ ਕੀ ਰਹਿ ਜਾਂਦਾ, ਹੱਥ ਝੂਠ ਰਹਿ ਜਾਂਦਾ, ਸਰੀਰ ਰਹਿ ਜਾਂਦਾ ਹੱਥ ਚ। ਜੇ ਤਾਂ ਹਿਰਦੇ ਵਿੱਚ ਇਹਦੇ ਹਰ ਜਪ ਹਿਰਦੇ ਮਾਵੇ, ਜੇ ਤਾਂ ਇਹਦਾ ਧਿਆਨ ਹਿਰਦੇ ਚ ਰਹਿੰਦਾ ਫਿਰ ਤਾਂ ਸੱਚ ਚ ਰਹਿੰਦਾ। ਜਦੇ ਤਿਰਕੁਣੀ ਜਾ ਜਾਂਦਾ, ਜਦੇ ਸਰੀਰ ਨਾਲ ਜੁੜ ਜਾਂਦਾ, ਝੂਠ ਨਾਲ ਜੁੜ ਜਾਂਦਾ, ਦਿਮਾਗ ਜਾਏ ਆਪਣੇ ਦਿਮਾਗ ਦੇ ਕੰਮ ਲੈਣ ਲੱਗ ਗਿਆ, ਦਿਮਾਗ ਚ ਆਇਆ ਆਪਣੀ ਮਰਜ਼ੀ ਚੱਲ ਪਈ, ਦਿਮਾਗ ਚ ਕੀ ਹੈ ਆਪਣਾ ਪਣ, ਹਿਰਦੇ ਚ ਕੀ ਹੈ ਗੁਰਕਾ ਪਣ। ਉਹ ਗੁਰਕੇ ਪਾਣਾ ਹਿਰਦੇ ਚ ਹੈ ਹਰ ਜਪ ਹਿਰਦੇ ਮਾਹੇ, ਗੁਰਕਾ ਪਾਣਾ ਉੱਥੇ ਜਿਹਨੇ ਗੁਰਕੇ ਪਾਣੇ ਚੱਲਣੇ ਹਿਰਦੇ ਚ ਬੈਠੇ। ਜਿਹੜੇ ਦਿਮਾਗ ਦੇ ਵਿੱਚ ਬੈਠੇ ਨੇ ਨਾ, ਦਲੀਲਾਂ ਰੋਜ਼ ਘੜਦੇ ਨੇ ਨਵੀਂ ਨਵੀਆਂ, ਇਹ ਸ਼ੈਤਾਨ ਨੇ ਸਾਰੇ, ਇਹ ਆਪਣੇ ਪਾਣੇ ਚੱਲਣ ਵਾਲੇ ਨੇ ਸਾਰੇ, ਤਾਂ ਹੀ ਤਾਂ ਪਿਛੜੇ ਨੇ। ਉਹ ਚੋਟਾਂ ਦਾ ਹੀ ਰੌਲਾ ਪੈਂਦਾ ਜਿਹੜਾ ਪਾਉਂਦੇ ਨੇ, ਵਿਛੜ ਚੋਟਾਂ ਖਾਏ ਵਿਛੜਿਆ ਨੇ, ਚੋਟ ਪੈਂਦੀ ਹੈ, ਚੋਟ ਪੈਂਦੀ ਹੈ ਕਰ ਲਾਉਂਦੇ ਨੇ, ਉਹ ਚੋਟ ਇਹ ਕਰ ਲਾਉਂਦੀ ਹੈ ਆਪ ਨਹੀਂ ਕਰ ਲਾਉਂਦੇ ਇਹ।
ਆਖਣ ਔਖਾ ਸਾਚਾ ਨਾਉ,
ਪਰ ਇਹ ਗੱਲ ਨਾਲ ਹੈ, ਇਹ ਵੀ ਨਾਲ ਹੈ, ਸੱਚ ਆਖਣਾ ਔਖਾ ਬਹੁਤ ਹੈ। ਸੱਚ ਆਖੇ ਤੇ ਭਾਵਣ ਬਣ ਜਾਂਦਾ, ਸੇਖ ਆਪ ਨੂੰ ਵੀ ਲੱਗਦਾ ਤੇ ਦੂਜੇ ਨੂੰ ਵੀ ਲੱਗਦਾ, ਐਸਾ ਸੇਖ ਲੱਗਦਾ ਸਭ ਕੁਛ ਝੂਠ ਅੰਦਰਲਾ ਜਲ ਜਾਂਦਾ ਜੇ ਕੋਲ ਹੋਵੇ ਨਾ ਕੁਛ, ਜੇ ਤਾਂ ਪਹਿਲਾਂ ਹੀ ਸੁੱਟ ਦੇਵੇ ਬਾਹਰ ਜਾਣ ਵਾਲੀਆਂ ਚੀਜ਼ਾਂ। ਜੇ ਹੁਣ ਜਿਹੜੇ ਕਮਰੇ ਤੁਸੀਂ ਸੇਕਣਾ ਨਾ, ਉੱਥੇ ਮਿੱਟੀ ਦੇ ਤੇਲ ਦੇ ਪੈਟਰੋਲ ਦੇ ਪੀਪੇ ਰੱਖੇ ਹੋਣਗੇ ਫਿਰ ਤੁਸੀਂ ਮਰਨਾ ਹੀ ਹੈ। ਜਿਹੜੇ ਕਮਰੇ ਤੁਸੀਂ ਬੈਠੇ ਹੋ ਬਹੁਤ ਹੀ ਠੰਡ ਹੈ, ਆਪਾਂ ਨੇ ਉੱਥੇ ਕੋਈ ਅੰਗੀਠੀ ਵਗੈਰਾ ਕੋਈ ਚੀਜ਼ ਰੱਖ ਕੇ ਡਿੱਗ ਪੈਦਾ ਕਰਨਾ, ਉੱਥੇ ਪੈਟਰੋਲ ਜਾਂ ਗੈਸ ਗੂਸ ਉਹ ਇਹ ਚੀਜ਼ਾਂ ਰੱਖਣ ਦੀ ਲੋੜ ਨਹੀਂ ਹੁੰਦੀ, ਅੱਗ ਫੜ ਲੈਣਗੇ। ਜੇ ਤੁਸੀਂ ਸੱਚ ਬੋਲਣਾ, ਹਿਰਦੇ ਚ ਕੋਈ ਐਸੀ ਚੀਜ਼ ਨਹੀਂ ਰੱਖਣੀ ਮਾਇਆ ਦੀ ਜਿਹੜੀ ਅੱਗ ਫੜ ਲਵੇ, ਕਿ ਅੱਗ ਫੜ ਲੈਂਦੀਆਂ ਚੀਜ਼ਾਂ ਸਾਰੀਆਂ, ਪਹਿਲਾਂ ਹੀ ਬਾਹਰ ਕੱਢ ਦੋ ਇਹਨੂੰ। ਪਰ ਸੱਚ ਤਾਂ ਚੇਤਨ ਆ, ਉਹ ਬਣਦਾ ਹੀ ਨਹੀਂ ਇੱਥੇ, ਜਿੱਥੇ ਇਹੋ ਜਿਹਾ ਕੁਛ ਉਹ ਆਉਂਦਾ ਹੀ ਨਹੀਂ। ਆਖਣ ਔਖਾ ਸਾਚਾ ਨੋ ਨੋ, ਆਖਣਾ ਕੋਈ ਸੌਖੀ ਗੱਲ ਨਹੀਂ ਹੈ, ਗੁਰਬਾਣੀ ਉਚਾਰਨ ਕਰਨੀ ਕੋਈ ਸੌਖੀ ਗੱਲ ਨਹੀਂ ਹੈ। ਬਥੇਰੇ ਰੀਸ ਕਰਦੇ ਨੇ, ਅਵਤਾਰ ਬਾਣੀ ਲਈ ਫਿਰਦੇ ਨੇ, ਉਹ ਰੀਸ ਬਥੇਰੇ ਕਰਦੇ ਨੇ। ਗੁਰਬਾਣੀ ਦੀ ਵਿਆਖਿਆ ਕਰਨੀ ਕੋਈ ਸੌਖੀ ਗੱਲ ਨਹੀਂ ਹੈ, ਉਹ ਇੱਕੋ ਹੀ ਗੱਲ ਹੈ, ਇੱਕੋ ਹੀ ਗੱਲ ਹੈ। ਜਿਹੜੇ ਕਵਿਤਾ ਲਿਖਦੇ ਨੇ ਸਮਝ ਕੇ ਹੀ ਲਿਖਦੇ ਨੇ, ਕਵਿਤਾ ਲਿਖਣਾ ਇੱਕ ਹੋਰ ਗੁਣ ਐਕਸਟਰਾ ਗੁਣ, ਜਿਹਦੇ ਸਮਝ ਲਿਆ, ਸਮਝੀ ਹੋਈ ਗੱਲ ਲਿਖੀ ਜਾ ਸਕਦੀ ਹੈ, ਚਾਹੇ ਵਾਰਤਾ ਵਾਰਤਕ ਤੌਰ ਤੇ ਲਿਖ ਦੋ ਚਾਹੇ ਕਵਿਤਾ ਚ ਲਿਖ ਦੋ। ਸੱਚ ਨੂੰ ਸਮਝਣਾ ਬਹੁਤ ਔਖਾ ਹੈ, ਸਮਝੇ ਬਿਨਾਂ ਆਖਿਆ ਵੀ ਨਹੀਂ ਜਾ ਸਕਦਾ। ਸਮਝ ਜੋ ਤੂੰ ਸਮਝ ਲਿਆ ਬੋਲ ਵੀ ਨਹੀਂ ਸਕਦਾ, ਸਮਝੀ ਹੋਈ ਚੀਜ਼ ਬੋਲੂ, ਇਹ ਸਮਝਣਾ ਹੀ ਔਖਾ ਹੈ, ਇਹ ਬਹੁਤ ਬਰੀਕ ਹੈ, ਖਾਨੇ ਉਹ ਤਿੱਖੀ ਵਾਲੋ ਨਿੱਕੀ ਹੈ ਤਮਾਰਗ ਜਾਣਾ। ਆਖਣ ਔਖਾ ਸੌਖਾ ਨਹੀਂ ਹੈ, ਨਾਮ ਔਖਾ
ਸੱਚੇ ਨਾਮ ਕੀ ਲੱਗੇ ਭੁੱਖ,
ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗਿਆ ਹੀ ਨਾ ਕਦੇ, ਜੇ ਸੱਚੇ ਨਾਮ ਦੀ ਕਿਸੇ ਦੇ ਅੰਦਰ ਭੁੱਖ ਹੋਵੇ, ਘੜੇ ਦੇ ਵਿੱਚ ਸੱਚ ਵਸਤੂ ਉਹੀ ਪਾਊਗਾ ਜਿਹਨੂੰ ਲੋੜ ਹੋਊਗੀ। ਜੇ ਭੁੱਖ ਹੈ ਤਾਂ ਕੁਝ ਖਾਵਾਂਗੇ, ਜੇ ਭੁੱਖੇ ਨਹੀਂ ਜਿਹਦੇ ਅੰਦਰ ਸੱਚੇ ਨਾਮ ਦੀ ਖਾਊਗਾ ਕੀ, ਪਰ ਵਸਤੂ ਅੰਦਰੋਂ ਬੋਲਣ ਵੇਲੇ ਉਹੀ ਨਿਕਲੂ ਜਿਹੜੀ ਪਾਈ ਹੈ, ਜੋ ਭਾਂਡੇ ਵਸਤੂ ਉਹੀ ਨਿਕਲੂਗੀ ਜਿਹੜੀ ਪਾਈ ਹੈ। ਜਿਹਦੇ ਅੰਦਰ ਸੱਚ ਦੀ ਭੁੱਖ ਪਹਿਲਾਂ ਜਾਗਦੀ ਹੈ, ਪਹਿਲਾਂ ਉਹ ਸੱਚ ਖਾਂਦਾ ਹੈ, ਸੱਚ ਇਕੱਠਾ ਕਰਦਾ ਹੈ, ਫੇਰ ਦੱਸਣ ਵੇਲੇ ਸੱਚ ਉਹਦੇ ਅੰਦਰੋਂ ਨਿਕਲਦਾ, ਵਰਨਾ ਨਿਕਲਦਾ ਹੀ ਨਹੀਂ। ਕਹਿਣ ਦਾ ਮਤਲਬ ਇੱਥੋਂ ਸ਼ੁਰੂ ਕੀਤੀ ਹੈ ਗੱਲ, ਜਦੋਂ ਸੱਚੇ ਨਾਮ ਦੀ ਕਿਸੇ ਨੂੰ ਭੁੱਖ ਲੱਗਦੀ ਹੈ, ਪਹਿਲਾਂ ਭੁੱਖ ਲੱਗਣੀ ਚਾਹੀਦੀ ਹੈ, ਲੋੜ ਚਾਹੀਦੀ ਉਹਨੂੰ ਸੱਚੇ ਨਾਮ ਦੀ, ਲੋੜ ਹੈ ਤਾਂ ਖੋਜੋ ਬਾਣੀ ਚੋ, ਲੋੜ ਇਹ ਖੋਜ ਪੈਦਾ ਕਰਦੀ ਹੈ, ਲੋੜ ਹੀ ਤੋਂ ਹੀ ਖੋਜ ਸ਼ੁਰੂ ਹੁੰਦੀ ਹੈ। ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਅਸੀਂ ਉਹਨੂੰ ਖੋਜਦੇ ਹਾਂ, ਲੱਭਦੇ ਹਾਂ, ਟੋਲਦੇ ਹਾਂ। ਨੈਸੈਸਿਟੀ ਜਿਹੜੀ ਹੈ ਉਹੀ ਮਦਰ ਆਫ ਇਨਵੈਂਸ਼ਨ, ਕੋਈ ਚੀਜ਼ ਪ੍ਰਗਟ ਤਾਂ ਹੁੰਦੀ ਹੈ, ਆਜ਼ਾਦ ਤਾਂ ਹੁੰਦੀ ਹੈ, ਡਿਸਕਵਰ ਤਾਂ ਹੁੰਦੀ ਹੈ ਜੇ ਉਹਦੀ ਲੋੜ ਹੈ। ਜਿਹਨਾਂ ਨੂੰ ਨਾਮ ਦੀ ਲੋੜ ਪਈ ਉਹ ਫਿਰਦੇ ਰਹੇ, ਕਬੀਰ ਨੂੰ ਲੋੜ ਭੁੱਖ ਲੱਗੀ ਵਿਆਕੁਲ ਰਿਹਾ, ਅਗਰ ਮਿਲ ਗਿਆ ਖੋਜ ਲਿਆ ਜਾ ਕੇ ਮਗਰ ਗ੍ਰੰਥਾਂ ਚੋਂ। ਗੁਰੂ ਅਮਰਦਾਸ ਨੂੰ ਗੁਰੂ ਅੰਗਦ ਨੂੰ ਲੋੜ ਸੀ, ਫਿਰਦੇ ਸੀ, ਕਸਤੂਰੀ ਵਾਲੇ ਨਿਰਕਮੋਂ ਫਿਰਦੇ ਸੀ, ਇਹ ਨਹੀਂ ਪਤਾ ਸੀ ਕਸਤੂਰੀ ਮੇਰੇ ਹੀ ਅੰਦਰ ਹੈ, ਕਸਤੂਰੀ ਵਾਲੇ ਨਿਰਕਮੋਂ ਫਿਰਦੇ ਸੀ ਬਾਹਰ ਟੋਲਦੇ, ਪਰ ਇਹ ਨਹੀਂ ਸੀ ਪਤਾ ਜਦੋਂ ਗਏ ਨਾ ਸਿਆਣੇ ਕੋਲੋਂ, ਕਹਿੰਦੇ ਕਸਤੂਰੀ ਜਿਹੜੀ ਆਉਂਦੀ ਹੈ ਨਾ ਸਮੈਲ ਉਹ ਤੇਰੇ ਅੰਦਰ ਹੈ, ਅੰਦਰ ਦਿਖਾਤੀ ਉਹਨੂੰ, ਬੱਟੇ ਅੱਗੇ ਜੋੜ ਗਏ, ਅੰਦਰ ਜੋੜ ਤੇ ਆਪਣੀ ਭੁੱਖ ਨਾਮ ਦੀ ਅੰਦਰੇ ਸੀ, ਨਾਮ ਵੀ ਅੰਦਰੇ ਸੀ, ਜਿਹੜੀ ਚੀਜ਼ ਦੀ ਭੁੱਖਾ ਵੀ ਅੰਦਰੇ ਹੈ। ਨੌਨੇ ਦੀ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੇਸ ਕਾ ਵਿਸਰਾਮ, ਉਹ ਭੁੱਖ ਵੀ ਅੰਦਰੇ ਹੈ, ਉਹ ਨਾਮ ਵੀ ਅੰਦਰੇ ਹੈ, ਬਾਹਰ ਨਹੀਂ ਹੈ। ਹਰ ਜਾਪ ਹਿਰਦੇ ਮਾਹੇ, ਹਿਰਦੇ ਦੇ ਵਿੱਚ ਹੈ, ਜਿਹਨੂੰ ਜਪਣਾ ਸਮਝਣਾ ਜਾਣਾ ਅੰਦਰੇ ਹੈ। ਬਾਹਰ ਟੋਲਦੇ ਸੀ ਭਰਮ ਭੁਲਾਈ, ਬਸ ਉਹ ਟੋਲਦੇ ਸੀ ਬਾਹਰ, ਜਿੰਨਾ ਚਿਰ ਨਹੀਂ ਸੀ ਪਤਾ। ਸੱਚੇ ਨਾਮ ਕੀ ਲਾਗਾ ਭੁੱਖ, ਜੇ ਭੁੱਖ ਲੱਗਿਆ ਵੇ
ਉਹ ਤਾਂ ਭੁੱਖ ਹੈ, ਖਾਏ ਚੱਲੀ ਹੈ ਦੁੱਖ,
ਇੱਕ ਨਿਸ਼ਾਨੀ ਹੈ। ਪਹਿਲਾਂ ਜਿੰਨੇ ਦੁੱਖ ਨੇ ਨਾ ਸੰਸਾਰੀ, ਉਹ ਭੁੱਖੇ ਖਾ ਜਾਂਦੀ ਹੈ, ਉਹ ਕੁਛ ਨਹੀਂ ਖਾਂਦੀ, ਉਹ ਫਰੀਦ ਮਾਂ ਹੱਡ ਨਹੀਂ ਮਾਸ ਨਹੀਂ ਖਾਂਦੀ ਹੈ, ਮਾਸ ਤਾਂ ਕੌਣ ਖਾਂਦਾ, ਕਾਗਾ ਕਰਕ ਢੋਲਿਆ ਸਗਲਾ ਖਾਇਆ ਮਾਸ, ਉਹ ਮਾਸ ਤਾਂ ਮਨਮੁਖਤਾ ਨੇ ਖਾਧਾ ਸੀ, ਉਹਦੀ ਕੌਮ ਵਾਲੀ ਮਤ ਸੀ ਨਾ ਪਹਿਲੀ ਮਨ ਮਤ, ਉਹਨੇ ਖਾ ਗਈ ਸੀ ਬਸ। ਇਹ ਕਾਹਨੂੰ ਖਾਂਦੀ ਹੈ? ਸੱਚੇ ਨਾਮ ਦੀ ਭੁੱਖ ਨਹੀਂ ਖਾਂਦੀ। ਉਹ ਪਹਿਲਾਂ ਤਾਂ ਕਰਾਮਾਤਾਂ ਦੀ ਗੱਲ ਸੀ ਉਹਦੇ ਕੋਲ, ਵੀ ਪਤਾ ਨਹੀਂ ਕੀ ਕਰਾਮਾਤ ਹੋ ਜਾਂਦੀ ਆ ਜਾਂਦੀ ਆਦਮੀ ਦੇ ਵਿੱਚ, ਜੇ ਕਿਸੇ ਨੂੰ ਸਿੱਧੀ ਪ੍ਰਾਪਤ ਹੋ ਜਾਂਦੀ ਆ ਉਹ ਜੇ ਕਰਾਮਾਤ ਆ। ਕਰਾਮਾਤਾਂ ਹੀ ਹੁਣ ਸਾਡੇ ਕੋਲ ਸੁਣੀ ਹੋਈਆਂ ਨੇ, ਕਰਾਮਾਤਾਂ ਹੁੰਦੀਆਂ ਨੇ, ਕਰਾਮਾਤਾਂ ਦਾ ਹੀ ਪ੍ਰਚਾਰ ਹੈ ਮਨਮਤਾਂ ਦਾ। ਗੁਰਬਾਣੀ ਕਰਾਮਾਤ ਨੂੰ ਮੰਨਦੀ ਹੈ ਨੀ? ਕਰਾਮਾਤ ਤਾਂ ਪਰਮੇਸ਼ਰ ਦੇ ਹੱਥੇ ਚ ਹੈ ਨਾ, ਇਹ ਪਿਛਾ ਆਦਮੀ ਦਾ ਨਹੀਂ ਹੈ ਕਰਾਮਾਤ, ਤਾਂ ਪਿਛਾ ਪਰਮੇਸ਼ਰ ਦਾ ਹੈ ਕਰਾਮਾਤ ਦਾ। ਤਾਂ ਅਸੀਂ ਉਹਦੇ ਸ਼ਰੀਕ ਹੋਣਾ, ਉਹਦੀ ਕਰਾਮਾਤ ਰੋਕਣੀ ਹੈ, ਅਸੀਂ ਉਹਦੇ ਨਾਲ ਲੜਾਈ ਕਰਨੀ ਹੈ, ਅਸੀਂ ਤਾਂ ਛੱਡ ਜਾਣਾ। ਉਹਨੇ ਆਪਣੀ ਕਰਾਮਾਤ ਨਾਲ ਸਾਨੂੰ ਬਚਾਉਣਾ ਕਾਲ ਤੋਂ, ਕਾਲ ਤੋਂ ਉਹਨੇ ਆਪਣੀ ਕਰਾਮਾਤ ਨਾਲ ਬਚਾਉਣਾ। ਜਾਂ ਉਹਦੀ ਛੱਡ ਜਾਣਾ ਤਾਂ ਉਹ ਕਰਾਮਾਤ ਹੈ, ਕਾਲ ਨਹੀਂ ਹੁੰਦਾ ਨੇੜੇ। ਉਹਦੀ ਕਰਾਮਾਤ ਐਸੀ ਹੈ ਕਾਲ ਦਾ ਬਾਹਰ ਉਸ ਏਰੀਏ ਚ ਨਹੀਂ ਆਉਂਦਾ, ਬਸ ਦੁੱਖ ਕਲੇਸ਼ ਕੁਛ ਨਹੀਂ ਆਉਂਦਾ, ਇਹ ਕਰਾਮਾਤ ਹੀ ਹੈ। ਉਹ ਤੂੰ ਭੁੱਖੇ ਖਾਏ ਚੱਲੀਏ, ਤੂੰ ਕਰਾਮਾਤ ਹੀ ਹੈ, ਇਹ ਹੋਰ ਕੀ ਹੈ। ਉਸ ਭੁੱਖ ਦੇ ਖਾਧੇ ਹੋਏ ਦੁੱਖ ਸਾਰੇ ਦੂਰ ਹੋ ਜਾਂਦੇ ਨੇ, ਇਹ ਕਰਾਮਾਤ ਹੈ। ਉਹ ਭੁੱਖ ਚ ਇੰਨੀ ਕਰਾਮਾਤ ਹੈ, ਉਹਦੇ ਚ ਕੀ ਹੋਊ, ਪਦਾਰਥ ਵਿੱਚ ਕੀ ਕਰਾਮਾਤ ਹੋਊ। ਸੰਸਾਰੀ ਦੁੱਖ ਤਾਂ ਉਹਦੀ ਭੁੱਖੇ ਖਾ ਜਾਂਦੀ ਹੈ, ਇੱਛਾ ਹੀ ਪੈਦਾ ਹੋਈ ਹੈ, ਇੱਛਾ ਹੀ ਸੰਸਾਰੀ ਦੁੱਖ ਆ ਗਈ। ਆਪ ਕੀ ਖਾਊ? ਜੇ ਦਰਖਤ ਦੀ ਛਾਂ ਦੇ ਵਿੱਚ ਇੰਨੀ ਕਰਾਮਾਤ ਹੈ, ਦਰਖਤ ਚ ਕੀ ਕਰਾਮਾਤ ਹੋਊ। ਕਹਿੰਦੇ ਫਲਾਣੇ ਦਰਖਤ ਦੀ ਛਾਂ ਚ ਬਹਿ ਜਾਈਏ, ਫਲਾਣਾ ਰੋਗ ਦੂਰ ਹੋ ਜਾਂਦਾ। ਛਾਂ ਚ ਰੋਗ ਦੂਰ ਹੋ ਜਾਂਦਾ ਜੇ। ਜੇ ਨਿੰਮ ਘਰ ਚ ਹੋਵੇ ਛਾਂ ਬਹਿ ਜਾਈਏ, ਤਾਂ ਗਠੀਆ ਵਗੈਰਾ ਕਈ ਲੋਕ ਨਹੀਂ ਹੁੰਦੇ। ਅੱਗੇ ਕਹਿੰਦੇ ਸੀ ਜਿਵੇਂ ਐਂਟੀਬਾਇਓਟਿਕ ਹੁੰਦੀ ਹੈ ਨਿੰਮ, ਵਾਈ ਦੇ ਰੋਗ ਨਹੀਂ ਹੁੰਦੇ। ਤੇ ਨਿੰਮ ਦੇ ਖਾਣ ਨਾਲ ਤਾਂ ਹੋਰ ਵੀ ਚੰਗੀ ਗੱਲ ਹੈ ਨਾ, ਨਿੰਮ ਦੇ ਵਿੱਚ ਵਰਤਣ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਕਰਾਮਾਤ ਹੈ ਨਾ। ਜੇ ਉਹਦੀ ਭੁੱਖੇ ਸਾਰੇ ਦੁੱਖ ਖਾ ਜਾਂਦੀ ਹੈ, ਆਪ ਕੀ ਕਰਦਾ ਹੂ, ਆਪ ਕੀ ਕਰਦਾ। ਆਪ ਤਾਂ ਉਹਦਾ ਜੇ ਸਪਰਸ਼ਨ ਦਾ ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ, ਆਪ ਆ ਕਰਾਮਾਤ ਹੈ। ਉਹਦੇ ਚ ਕੀ ਕਰਾਮਾਤ ਹੈ? ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ, ਉਹਦੇ ਦਰਸ਼ਨ ਨਾਲ ਹੀ ਜਨਮ ਮਰਨ ਦਾ ਦੁੱਖ ਟਿਆ ਜਾਂਦਾ, ਇਹ ਉਹਦੀ ਕਰਾਮਾਤ ਹੈ। ਮੈਂ ਦਰਸ਼ਨ ਨਾਲ, ਹੁਣ ਗੁਰੂ ਦੇ ਵਿੱਚ ਜਿਹਨੂੰ ਗੁਰੂ ਕਿਹਾ ਗੁਰਬਾਣੀ ਚ, ਉਹਦੇ ਦਰਸ਼ਨ ਨਾਲ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ। ਵਿਅਕਤੀ ਐਸਾ ਨਹੀਂ ਕੋਈ ਹੋਇਆ, ਨਾ ਹੋ ਸਕਦਾ, ਨਾ ਹੋਊਗਾ, ਜਿਹਦੇ ਮੈਂ ਦਰਸ਼ਨ ਨਾਲ ਜਨਮ ਮਰਨ ਦਾ ਦੁੱਖ ਕੱਟਿਆ ਜਾਵੇ। ਧਿਆਨ ਰੱਖਣ ਵਾਲੀ ਗੱਲ ਇਹ, ਜੇ ਅਸੀਂ ਕੋਈ ਇਹ ਮੰਨਦੇ ਹਾਂ ਨਾ ਕਿਸੇ ਬੰਦੇ ਨੂੰ ਗੁਰੂ, ਬਹੁਤ ਬੜੀ ਬਲੰਡਰ ਮਿਸਟੇਕ ਕਰਦੇ ਹਾਂ ਅਸੀਂ, ਵੱਡੇ ਮੂਰਖ। ਕਿਸੇ ਬੰਦੇ ਦੇ ਦਰਸ਼ਨ ਨਾਲ ਜਨਮ ਮਰਨ ਦਾ ਦੁੱਖ ਕੱਟਿਆ ਜਾਵੇ, ਨਹੀਂ ਹੋ ਸਕਦਾ ਇਹ ਗੱਲ। ਸਾਰੀ ਗੁਰਮਤ ਤੋਂ ਹੀ ਖਿਲਾਫ ਹੈ ਗੱਲ, ਗੁਰਬਾਣੀ ਤੋਂ ਖਿਲਾਫ ਹੈ। ਫਿਰ ਤਾਂ ਮੂਰਤੀ ਪੂਜ ਵਾਲੇ ਸਹੀ ਨੇ, ਫਿਰ ਤਾਂ ਮੂਰਤੀ ਪੂਜ ਵਾਲੇ ਸਹੀ ਨੇ। ਬੜੀ ਸਾਜਿਸ਼ ਨਾਲ ਇਹ ਗੱਲ ਸਾਡੇ ਅੰਦਰ ਪਾ ਦਿੱਤੀ ਕਿ ਨਾਨਕ ਗੁਰੂ ਸੀਗਾ, ਭਗਤ ਗੁਰੂ ਆਦਮੀ ਸੰਸਾਰ ਚ ਹੁੰਦਾ ਹੈ, ਕੋਈ ਗੁਰੂ ਹੋ ਸਕਦਾ ਹੈ ਭਗਤ। ਗੁਰਬਾਣੀ ਇਸ ਗੱਲ ਤੇ ਹੀ ਖਿਲਾਫ ਹੈ। ਬਾਹਮਣ ਆਪ ਗੁਰੂ ਬਣਿਆ ਹੋਇਆ, ਗੋਰਖਨਾਥ ਗੁਰੂ ਬਣਿਆ ਹੋਇਆ, ਆਲਰੇਡੀ ਗੁਰੂ ਹੈਗੇ ਨੇ, ਭਗਤ ਦੇ ਖਿਲਾਫ ਨੇ। ਭਗਤ ਕਹਿੰਦੇ ਦਾਸ, ਗੁਰੂ ਪਰਮੇਸ਼ਰ। ਇਹ ਗੱਲ ਦਾ ਤਾਂ ਰੌਲਾ ਹੀ ਹੈ ਭਗਤਾਂ ਦਾ, ਔਰ ਉਹਨਾਂ ਲੋਕਲ ਗੁਰੂਆਂ ਦਾ। ਜਿੰਨੀਆਂ ਵੀ ਮਤਾਂ ਨੇ, ਇਸ ਪੁਆਇੰਟ ਦਾ ਹੀ ਰੌਲਾ ਹੈ ਭਗਤਾਂ ਦਾ। ਉਹ ਕਹਿੰਦੇ ਨੇ ਆਦਮੀ ਗੁਰੂ ਹੁੰਦਾ ਨੀ, ਉਹ ਕਹਿੰਦੇ ਨੇ ਆਦਮੀ ਗੁਰੂ ਹੁੰਦਾ। ਅੱਜ ਅਸੀਂ ਮੰਨੀ ਬੈਠੇ ਗੁਰੂ ਹੈਗੇ ਨੇ, ਤੇ ਫਿਰ ਗੁਰਮਤਿ ਸਾਡੇ ਕੋਲ ਕਿੱਥੋਂ ਰਹਿਣੀ ਸੀ, ਨਾਮ ਕਿੱਥੋਂ ਰਹਿਣਾ ਸੀ, ਸੋਝੀ ਕਿੱਥੋਂ ਰਹਿਣੀ ਸੀ, ਕਰੈਕਟਰ ਕਿੱਥੋਂ ਰਹਿਣਾ ਸੀ। ਸਭ ਕੁਛ ਉਹੀ ਹੋ ਗਿਆ ਜਿਹੜਾ ਹਿੰਦੂ ਵਾਲਾ ਉਹ ਜੈਸੀ ਹੋ ਗਏ। ਉਹਨਾਂ ਚ ਲੜਾਈ ਸਾਡੇ ਨਾਲ ਘੱਟ ਹੈ, ਇੰਨੀ ਕੁ ਹੈ ਫਰਕ। ਆ ਲੜਾਈ ਝਗੜਾ ਉਹਨਾਂ ਚ ਘੱਟ ਹੈ ਸਾਡੇ ਨਾਲ, ਇੰਨੀ ਉਹਨਾਂ ਚ ਕਮਜ਼ੋਰੀ ਹੈ ਵੀ ਸਾਡੇ ਨਾਲ ਲੜਾਈ ਝਗੜਾ ਘੱਟ ਹੈ, ਇਹ ਸਾਡੇ ਕੋਲ ਵੱਧ ਹੈ। ਬਾਕੀ ਮਤਾਂ ਚ ਇੰਨਾ ਲੜਾਈ ਝਗੜਾ ਨਹੀਂ, ਇਹਨਾਂ ਸਿੱਖਾਂ ਚ ਇਹ ਸਾਡੇ ਕੋਲ ਫਾਲਤੂ ਹੈ। ਜਾਤ ਗੋਤ ਸਿੰਘ ਨੇ ਕੀ ਦੰਗਾ, ਪੁੱਠੀਆਂ ਮਤ ਤਾਂ ਲੈ ਲਈ, ਪੁੱਠੀਆਂ ਮਤ ਲੈ ਲਈ ਜਿਹੜੀ ਸਿੱਧੀ ਦੀ ਉਹ ਛੱਡਤੀ। ਜ਼ਰੂਰੀ ਗੱਲ ਹੈ ਜਿਹੜਾ ਪਿੱਛੇ ਨੂੰ ਮੁੜਦਾ ਪੁੱਠੇ ਪਾਸੇ ਨੂੰ ਜਾਂਦਾ, ਪੁੱਠੇ ਪਾਸੇ ਵਾਲੀਆਂ ਚੀਜ਼ਾਂ ਚੁੱਕ ਲੈਂਦਾ, ਸਿੱਧੇ ਪਾਸੇ ਵਾਲਾ ਸਿੱਧੇ ਪਾਸੇ ਵਾਲੀਆਂ ਚੀਜ਼ਾਂ ਚੁੱਕ ਲੈਂਦਾ। ਪੁੱਠੀ ਮਤ ਲੈ ਲਈ, ਸਿੱਧੀ ਛੱਡਤੀ।
ਭੁੱਖੇ ਖਾਏ ਚੱਲੀਏ ਦੁੱਖ,
ਭੁੱਖੇ ਖਾਏ ਚੱਲੀਏ ਦੁੱਖ,
ਸੋ ਕਿਉਂ ਵਿਸਰਾ ਮੇਰੀ ਮਾਏ।
ਹਾਂ, ਮੇਰੀ ਮਾਏ ਮਤ ਨੂੰ ਕਹਿੰਦੇ ਨੇ, ਆਪਣੀ ਬੁੱਧੀ ਨੂੰ ਕਹਿੰਦੇ ਨੇ ਆਪਣੀ ਮਤ। ਫਿਰ ਉਹੀ ਚੀਜ਼ ਕਿਉਂ ਵਿਸਰਦੀ ਹੈ, ਐਸੀ ਚੀਜ਼ ਵਸਤੂ ਕਿਉਂ ਵਿਸਰ ਗਈ ਆਦਮੀ ਨੂੰ? ਮੈਂ ਜਿਹਦੀ ਭੁੱਖ ਨਾਲੇ ਸਾਰੇ ਦੁੱਖ ਦੂਰ ਹੁੰਦੇ ਨੇ। ਆਦਮੀ ਕੋਈ ਨੀ ਚਾਹੁੰਦਾ ਮੈਨੂੰ ਸੰਸਾਰ ਚ ਕੋਈ ਦੁੱਖ ਹੋਵੇ। ਸਾਰੀ ਲੜਾਈ ਆਦਮੀ ਦੀ ਜੁਸਤਜੂ ਹੀ ਦੁੱਖਾਂ ਦੇ ਖਿਲਾਫ ਹੈ। ਸਾਰੀ ਜ਼ਿੰਦਗੀ ਆਦਮੀ ਕੀ ਕਰਦਾ, ਆਪਣੇ ਦੁੱਖਾਂ ਨੂੰ ਸੁੱਖਾਂ ਚ ਬਦਲ ਦੇਦੀ, ਉਹ ਸਾਰੀ ਉਮਰ ਲੰਘ ਜਾਂਦੀ ਹੈ। ਕੋਈ ਦੁੱਖ ਨਾ ਹੋਵੇ, ਮੈਨੂੰ ਨਾ ਹੋਵੇ, ਮੇਰੇ ਕਿਸੇ ਰਿਸ਼ਤੇਦਾਰ ਨੂੰ ਨਾ ਹੋਵੇ, ਅੱਗੇ ਪੁੱਤ ਪੋਤਿਆਂ ਨੂੰ ਨਾ ਹੋਵੇ। ਇਹ ਤਾਂ ਲੜਾਈ ਹੈ ਸੰਸਾਰ ਦੀ, ਲੜਾਈ ਕੀ ਹੈ? ਮੇਰੇ ਦੇਸ਼ ਦੇ ਬੰਦਿਆਂ ਨੂੰ ਨਾ ਹੋਵੇ, ਮੇਰੀ ਵਾਰਡ ਦੇ ਬੰਦਿਆਂ ਨੂੰ ਨਾ ਹੋਵੇ। ਦੇਖੋ ਜਿਵੇਂ ਕੋਈ ਲੀਡਰ ਹੈ, ਇਹ ਤਾਂ ਲੜਾਈ ਲੜ ਰਿਹਾ ਸੰਸਾਰ, ਹੋਰ ਕੀ ਗੱਲ ਹੈ? ਮੇਰੇ ਸਾਰੇ ਦੇਸ਼ ਦੇ ਬੰਦੇ ਸੁਖੀ ਵਸਣ, ਜੇ ਇਮਾਨਦਾਰ ਹੈ ਉਹ ਇਮਾਨਦਾਰੀ ਨਾਲ ਗੱਲ ਕਰਦਾ। ਲੀਡਰ ਕਹਿੰਦੇ ਤਾਂ ਹੈਗਾ ਹੀ ਨਾ, ਚਾਹੇ ਅੰਦਰੋਂ ਕਿਵੇਂ ਹੋਣ। ਇਹ ਤਾਂ ਸਾਰਾ ਸੰਸਾਰ ਦੀ ਲੜਾਈ ਹੈ ਫਿਰ। ਪਰ ਜਿਹਦਾ ਹੱਲ ਮੈਂ ਇੰਨੀ ਜੀ ਗੱਲ ਦੇ ਵਿੱਚ ਹੈ, ਸੱਚੇ ਨਾਮ ਕੀ ਭੁੱਖ ਦੇ ਵਿੱਚ ਦੁੱਖ ਜਾਂਦੇ ਨੇ, ਫਿਰ ਤਾਂ ਇਦੋਂ ਤਾਂ ਸੌਖਾ ਹੋਰ ਕੋਈ ਤਰੀਕਾ ਹੀ ਨਹੀਂ ਹੈ। ਫਿਰ ਤਾਂ ਇਸੇ ਕਰ ਕੱਲੀ ਗੱਲ ਦਾ ਪ੍ਰਚਾਰ ਕਰਨਾ ਚਾਹੀਦਾ।
ਸੋ ਕਿਉਂ ਵਿਸਰਾ ਮੇਰੀ ਮਾਏ,
ਫਿਰ ਉਹਨੂੰ ਵਿਸਰਨਾ ਕੀ ਹੈ ਕਾਇਦੀ ਹੈ? ਬਸ ਗੱਲ ਇਹ ਹੈ, ਮਾਇਆ ਧਾਰੀ ਦਾ ਧਿਆਨ ਉਧਰ ਨੂੰ ਨਹੀਂ ਜਾਂਦਾ, ਮਾਇਆ ਧਾਰੀ ਦਾ ਧਿਆਨ ਦੂਏ ਪਾਸੇ ਜਾਂਦਾ। ਮਾਇਆ ਧਿਆਨ ਉਹ ਆਪਣੀ ਹਉਮੈ ਨਾਲ ਦੁੱਖ ਦੂਰ ਕਰਦਾ। ਸੋ ਕਿਉਂ ਵਿਸਰਾ ਮੇਰੀ ਮਾਏ,
ਸਾਚਾ ਸਾਹਿਬ
ਤੈਨੂੰ ਕਿਉਂ ਵਿਸਰਦਾ? ਸੰਸਾਰ ਨੂੰ ਵਿਸਰਿਆ ਹੋਇਆ, ਖਾਵੇ ਖਤਮ ਨੂੰ ਸੰਸਾਰ। ਤੂੰ ਇਹ ਰਾਹ ਆਪਣਾ, ਸੱਚੇ ਨਾਮ ਦੀ ਭੁੱਖ ਪੈਦਾ ਕਰਕੇ ਆਪਣੇ ਦੁੱਖ ਦੂਰ ਕਰ ਲੈ। ਸੰਸਾਰ ਹੈ ਹੰਕਾਰੀਆਂ ਦਾ, ਹੋਮੇ ਵਾਲਿਆਂ ਦੇ ਦੁੱਖ ਆ, ਉਹ ਆਪਣੀ ਤਾਕਤ ਨਾਲ ਕਰਦੇ ਨੇ ਦੂਰ, ਮਾਇਆ ਨਾਲ, ਮਾਇਆ ਤਾਰੀ ਮਾਇਆ ਨਾਲ ਦੁੱਖ ਦੂਰ ਕਰਦੇ ਨੇ। ਨਿਰੰਕਾਰੀ ਨਾਮ ਨਾਲ ਉਹਦੇ ਪਾਣੀ ਚ ਰਹਿ ਕੇ ਦੁੱਖ ਦੂਰ ਕਰਦੇ ਨੇ। ਔਰ ਜਾਣਦੇ ਨੇ ਭਗਤ, ਜਾਣਦੇ ਨੇ ਗੁਰਮੁਖ, ਜਾਣਦੇ ਨੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਉਹਨਾਂ ਨੂੰ ਦੀਂਦਾ ਨਾ, ਚਿੰਤਾ ਕਰਦਾ ਸਾਰਿਆਂ ਦੀ, ਉਹ ਦੂਜਿਆਂ ਨੂੰ ਦੀਂਦਾ ਨੀ, ਇਹਨੇ ਬੋਲਿਆਂ ਨੂੰ ਬਸ ਇੰਨਾ ਫਰਕ ਵੀ ਹੈ। ਭਗਤਾਂ ਨੂੰ ਦੀਂਦਾ, ਇਹ ਜਿਹੜੇ ਭਗਤਾਂ ਦੇ ਵਿਸ਼ਵਾਸ ਕਰਦੇ ਨੇ, ਗੁਰਬਾਣੀ ਦੇ ਭਰੋਸਾ ਕਰਦੇ ਨੇ, ਭਰੋਸਾ ਕਰਦੇ ਨੇ, ਸ਼ਰਧਾ ਨਹੀਂ ਕਰਦੇ, ਸ਼ਰਧਾਵਾਨ ਨੂੰ ਨਹੀਂ ਹੁੰਦਾ ਭਰੋਸਾ। ਉਹਨਾਂ ਨੂੰ ਜੇ ਨਹੀਂ ਦੀਦਾ, ਭਰੋਸਾ ਕਰ ਲੈਂਦੇ ਨੇ, ਉਹਨਾਂ ਦੇ ਵੀ ਦੁੱਖ ਦੂਰ ਹੋ ਜਾਂਦੇ ਨੇ। ਗਾਹ ਦੀ ਜਾਂਦਾ ਗਾਹ ਜਾ ਕੇ, ਭਰੋਸਾ ਕਰਕੇ ਚੱਲੀ ਜਾਂਦੇ ਨੇ, ਪਹੁੰਚ ਜਾਂਦੇ ਨੇ।
ਸਾਚਾ ਸਾਹਿਬ ਸਾਚਾ ਨਾਏ,
ਸਾਚਾ ਸਾਹਿਬ ਸਾਚੇ ਨਾਏ, ਕਿਉਂਕਿ ਸਾਹਿਬ ਜਿਹੜਾ ਹੈ ਸੱਚ ਹੈ, ਸਤ ਸਰੂਪ ਹੈ। ਸਾਹਿਬ ਸਦਾ ਸਦਾ ਰਹਿੰਦਾ, ਸਾਚਾ ਕੌਣ ਹੁੰਦਾ? ਗਲਤ ਰਾਇ ਨਹੀਂ ਦਿੰਦਾ, ਝੂਠ ਨਹੀਂ ਬੋਲਦਾ, ਸਵਾਰਥ ਨਹੀਂ ਜਿਹਦੇ ਵਿੱਚ ਹੈ, ਸਵਾਰਥ ਹੈ ਹੀ ਨਹੀਂ, ਸਵਾਰਥ ਨਹੀਂ ਜਿਹਦੇ ਵਿੱਚ, ਉਹ ਸੱਚ ਹੈ।
ਸੱਚ ਹੈ ਨਾਏ,
ਉਹਦਾ ਜਿਹੜਾ ਗਿਆਨ, ਉਹਦੀ ਜਿਹੜੀ ਰਾਇ ਹੈ ਨਾ, ਜਿਹੜੀ ਸਲਾਹ ਦਿੰਦਾ ਸਾਨੂੰ, ਗਿਆਨ ਦਿੰਦਾ ਨਾਏ, ਉਹਦੀ ਸਾਡੀ ਸਲਾਹ ਵੀ ਸੱਚੀ ਹੁੰਦੀ ਹੈ। ਜੋ ਸੱਚੀ ਉਹ ਸਲਾਹ ਦਊ, ਠੀਕ ਸਲਾਹ ਦਊ, ਗਲਤ ਸਲਾਹ ਨਹੀਂ ਦਿੰਦਾ ਤੁਹਾਨੂੰ। ਗਿਆਨ ਵੀ ਇੱਕ ਸਲਾਹ ਹੁੰਦੀ ਹੈ, ਸਿਫਤ ਸਲਾਹ ਕੇ ਹੈ ਨਾ, ਨਾਲ ਮਸ਼ਵਰਾ ਹੀ ਹੈ ਗਿਆਨ। ਆਪਾਂ ਕਿਸੇ ਤੋਂ ਕੋਈ ਮਸ਼ਵਰਾ ਲੈਣ ਜਾਂਦੇ ਹੋ, ਗਿਆਨ ਨਹੀਂ ਲੈਣ ਜਾਂਦੇ। ਆਪਾਂ ਕਹਿੰਦੇ ਫਲਾਣੇ ਨਾਲ ਸਲਾਹ ਕਰਕੇ ਆਇਆ, ਮੈਂ ਮਸ਼ਵਰਾ ਕਰਕੇ ਆਇਆ, ਗਿਆਨ ਹੀ ਦਿੱਤਾ ਉਹਨੇ ਉਹਨੂੰ, ਐ ਨੀ ਭਾਈ ਐ ਕਰ ਲੈ ਕੰਮ, ਐ ਨੀ ਐ ਠੀਕ ਹੈ। ਸੱਚਾ ਜਿਹੜਾ ਸਾਹਿਬ ਹੈ,
ਸੱਚ ਨਾਏ,
ਉਹ ਸੱਚੀ ਉਹ ਸਲਾਹ ਦਿੰਦਾ, ਠੀਕ ਸਲਾਹ ਦਿੰਦਾ, ਗਲਤ ਸਲਾਹ ਨਹੀਂ ਦਿੰਦਾ।
ਰਹਾਓ ਸੱਚੇ ਨਾਮ ਕੀ ਤਿਲ ਵਡਿਆਈ।
ਬਸ ਜਿੰਨਾ ਵੀ ਅਸੀਂ ਵਡਿਆਈ ਕੀਤੀ ਹੈ ਲੋਕਾਂ ਨੇ ਸੱਚੇ ਨਾਮ ਦੀ, ਉਹ ਬਹੁਤ ਥੋੜੀ ਜੀ ਕੀਤੀ ਹੈ। ਕਿਉਂ? ਤਿਲਕ ਜਿੰਨੀ ਵਡਿਆਈ ਕੀਤੀ ਹੈ, ਕਿਉਂ? ਅਸੀਂ ਬਹੁਤ ਥੋੜੇ ਏਰੀਏ ਚ ਰਹਿੰਦੇ ਹਾਂ, ਥੋੜੇ ਏਰੀਏ ਚ ਘੁੰਮਦੇ ਹਾਂ, ਤੇ ਉਹਦੀ ਤਾਂ ਰਚਨਾ ਬਹੁਤ ਵੱਡੀ ਹੈ। ਪਤਾ ਨੀ ਕਿੰਨੀਆਂ ਹੋਰ ਧਰਤੀਆਂ ਦੇ ਦਿੱਤੇ ਜੀ ਜਾਂਦਾ ਹੈ, ਜੀਵਨ ਹੈ, ਸਾਰਿਆਂ ਦੀ ਪਾਲਣਾ ਕਰਦਾ, ਸਾਰੇ ਉਹਨੇ ਤਾਂ ਪੈਦਾ ਕੀਤੇ ਨੇ, ਸਾਰਿਆਂ ਦੇ ਦੁੱਖ ਦੂਰ ਕਰਦਾ। ਅਸੀਂ ਤਾਂ ਆਪਣੇ ਨਾਲ ਰਿਲੇਟਡ ਜਿੰਨੀ ਕੁ ਹੈ ਨਾ ਵਡਿਆਈ, ਜਿੰਨੀ ਸਾਨੂੰ ਮਹਿਸੂਸ ਹੋਈ ਉਨੀ ਕੁ ਕੀਤੀ ਉਹਦੀ। ਸਿਰਫ ਇੱਕ ਆਦਮੀ ਨਾਲ ਰਿਲੇਟਡ ਜਿਹੜੀ ਗੱਲ ਹੈ, ਪਸ਼ੂ ਪੰਛੀ ਨੇ, ਬਿਰਖ ਨੇ, ਸਥਾਵਰ ਨੇ, ਇਹਦੀਆਂ ਜੂਨਾਂ ਨੇ, ਸਭ ਦਾ ਹੀ ਉਹਨੂੰ ਫਿਕਰ ਹੈ। ਭਗਤ ਤਾਂ ਸਿਰਫ ਆਪਣੀ ਆਪਣੀ ਗੱਲ ਕਰਦਾ ਹੈ, ਜਿਹੜੀ ਮੇਰੇ ਨਾਲ ਹੈ, ਜਿਹੜੀ ਉਹਨੂੰ ਮਹਿਸੂਸ ਹੋਈ ਹੈ ਸੁੱਖ। ਦੂਏ ਦਾ ਸੁੱਖ ਦੁੱਖ ਦਾ ਕੀ ਪਤਾ, ਦੂਏ ਨੂੰ ਦੂਏ ਦਾ ਕੀ ਪਤਾ। ਭਗਤ ਸਿਰਫ ਆਪਣੀ ਗੱਲ ਕਰਦਾ ਹੈ, ਆਤਮ ਦਰਸ਼ੀ।